ਸ੍ਰੇਸ਼ਟ ਬਿਬੇਕੀ ਜਨ ਗੁਰ ਸ਼ਬਦ ਰਾਹੀਂ ਮਨ ਮਾਰਦੇ ਹਨ। ਉਠਤ ਬੈਠਤ ਸੋਵਤ ਜਾਗਤ ਇਸ ਅਭਿਆਸ ਦਾ ਪ੍ਰਵਾਹ ਜਾਰੀ ਰੱਖਣਾ ਹੈ। ਇਸ ਬੀਜ ਮਾਤਰ ਗੁਰਮੰਤਰ ਦੇ ਗੁਰਮਤ ਅਭਿਆਸ ਰੂਪੀ ਕਿਰਤ ਕਮਾਈ ਦੀ ਬਰਕਤ ਕਰਕੇ ਫੇਰ ਇਹੋ ਬੀਜ ਮਾਤਰ ਨਾਮ ਗੁਰਮੰਤਰ ਉਸੀ ਰਿਦੇ ਭੂਮ ਅੰਦਰ ਜਮ ਪਲ ਕੇ ਫੁੱਲ ਫਲ ਕੇ ਅਤੇ ਵੱਧ ਮੌਲ ਕੇ ਪਾਰ ਜਾਤ ਬਿਰਖ ਦੀ ਨਿਆਈ ਉਗਵ ਖੜੋਵੇਗਾ। ਜੈਸੇ ਕਿ ਇਸ ਗੁਰਵਾਕ ਦਾ ਭਾਵ ਹੈ, ਬਿਰਖ ਜੰਮਿਓ ਹੈ ਪਾਰ ਜਾਤ, ਫੂਲ ਲੱਗੇ ਫਲ ਰਤਨ ਭਾਂਤ। ਇਹ ਪਾਰ ਜਾਤ ਬਿਰਖ ਸਗਲੀ ਰੁੱਤੀ ਹਰਿਆ ਹੀ ਰਹੇਗਾ। ਬਸ ਗੁਰਮਤ ਬਿਬੇਕ ਦੀ ਸਾਰ ਕਮਾਈ ਵਾਲਾ ਉੱਤਮ ਬਿਬੇਕੀ ਸਿੱਖ ਸੋਏ ਹੈ, ਜਿਸ ਦੇ ਹਰ ਦਮ ਗੁਰਮੰਤਰ ਹਿਰਦੈ ਹੋਏਗਾ ਅਤੇ ਗੁਰਮੰਤਰ ਦੇ ਹਰ ਦਮ ਹਿਰਦੈ ਰਿਦ ਅੰਤਰ ਹੋਣ ਕਰਕੇ ਦੁੱਖ ਕਲੇਸ਼ ਭਉ ਉੱਕਾ ਹੀ ਨਹੀਂ ਵਿਆਪੇਗਾ। ਭਾਵ ਸਿਫਤ ਸਲਾਹ ਰੂਪੀ ਸਾਰ ਬਿਬੇਕ ਦੇ ਧਾਰਨ ਹਾਰਾ ਬਿਬੇਕੀ ਜਨ ਸਦਾ ਨਿਰਦੋਖ ਅਤੇ ਕਲੇਸ਼ ਰਹਿਤ ਰਹੇਗਾ ਅਤੇ ਨਿਰਭਉ ਹੋ ਕੇ ਵਿਚਰੇਗਾ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਗੌੜੀ ਗੁਆਰੇਰੀ ਮਹਲਾ ਤੀਜਾ। ਭਾਵ ਮਨ ਨੂੰ ਮਾਰਨ ਤੋਂ ਪੰਜ ਧਾਤੂਓਂ ਉਪਜੇ ਪੰਜ ਵਿਕਾਰ ਮਰ ਜਾਂਦੇ ਹਨ। ਐਸੀ ਮਰਨੀ ਮਰੇ ਬਾਝੋਂ ਕੈਸੇ ਹਰੀ ਪਰਮਾਤਮਾ ਦਾ ਪਾਵਣਾ ਹੋ ਸਕਦਾ ਹੈ। ਪਰੰਤੂ ਕੋਈ ਵਿਰਲਾ ਜਨ ਹੀ ਹੋਵੇਗਾ ਜੋ ਐਸਾ ਦਾਰੂ ਜਾਣਦਾ ਹੋਵੇ ਜਿਸ ਦੇ ਨਾਲ ਕਿ ਇਹ ਮਨ ਮਰ ਜਾਵੇ। ਇਸ ਮਨ ਦੇ ਮਾਰਨ ਦਾ ਦਾਰੂ ਸ਼ਬਦ ਗੁਰਮੰਤਰ ਗੁਰਮਤ ਨਾਮ ਹੈ, ਜਿਸ ਕਰਕੇ ਇਹ ਮਨ ਮਰ ਸਕਦਾ ਹੈ। ਅਤੇ ਜਿਹੜਾ ਇਸ ਸ਼ਬਦ ਰੂਪੀ ਦਾਰੂ ਨੂੰ ਬੁੱਝਦਾ ਹੈ, ਸੋਈ ਗੁਰਮੰਤਰ ਰੂਪੀ ਦਾਰੂ ਔਖਦੀ ਦੇ ਵਰਤਣ ਕਮਾਵਣ ਹਾਰਾ ਸ੍ਰੇਸ਼ਟ ਬਿਬੇਕੀ ਜਨ ਹੈ। ਸ੍ਰੇਸ਼ਟ ਬਿਬੇਕੀਆਂ ਵਿਰਲੇ ਜਨਾਂ ਦਾ ਪੰਥ ਇਹ ਗੁਰੂ ਖਾਲਸਾ ਪੰਥ ਹੈ। ਖਾਲਸਾ ਪੰਥ ਅੰਦਰ ਐਸੇ ਸ੍ਰੇਸ਼ਟ ਬਿਬੇਕੀ ਜਨ ਵਿਰਲੇ ਨਹੀਂ। ਹਾਂ, ਸੰਸਾਰ ਭਰ ਦੀ ਸਮੂਹ ਮਨੁੱਖ ਦ੍ਰਿਸ਼ਟੀ ਦਾ ਜੇ ਲੱਖਣ ਲਾਇਆ ਜਾਵੇ ਤਾਂ ਇਸ ਲਿਹਾਜ਼ ਲੱਖਣ ਨਾਲ ਤਾਂ ਐਸੇ ਜਨ ਜ਼ਰੂਰ ਵਿਰਲੇ ਹਨ ਜੋ ਕਰਤਾਰ ਦੀ ਸੱਚੀ ਦਰਗਾਹ ਵਿੱਚ ਪ੍ਰਵਾਨ ਹੋ ਕੇ ਪੰਨੇ ਪੈਂਦੇ ਹਨ। ਐਸੇ ਪੰਚ ਪ੍ਰਵਾਨ ਪੰਚ ਪ੍ਰਧਾਨ ਅਰਥਾਤ ਸ੍ਰੇਸ਼ਟ ਬਿਬੇਕੀ ਜਨਾਂ ਦਾ ਪੁੰਜ ਇਹ ਖਾਲਸਾ ਪੰਥ ਹੈ। ਸੋ ਖਾਲਸਾ ਸਦਾਵਣ ਵਾਲੇ ਗੁਰਮਤ ਧਰਮ ਧਾਰਨੀਆਂ ਦਾ ਪੂਰਨ ਫਰਜ਼ ਹੈ ਕਿ ਗੁਰਮਤ ਦੇ ਸਾਰ ਬਿਬੇਕ ਵਾਲੇ ਅਸੂਲਾਂ ਉੱਤੇ ਚੱਲ ਕੇ ਸ੍ਰੇਸ਼ਟਤਾ ਪੁੰਜ ਪੰਥ ਖਾਲਸਾ ਦੀ ਪੈਜ ਪਾਲਣ ਅਤੇ ਆਪਣੇ ਜਨਮ ਨੂੰ ਸਫਲਾ ਕਰਨ। ਗੁਰੂ ਨਾਨਕ ਦਸ਼ਮੇਸ਼ ਜੀ ਨੇ ਇਹ ਖਾਲਸਾ ਪੰਥ ਅਕਾਲ ਪੁਰਖ ਦੀ ਖਾਸ ਆਗਿਆ ਅਨੁਸਾਰ ਮਨੁੱਖ ਮਾਤਰ ਨੂੰ ਖਾਲਸਾ ਸਜਾਉਣ, ਸ੍ਰੇਸ਼ਟ ਜਨ ਵਿਰਲਾ ਜਨ ਬਣਾਉਣ ਨੂੰ ਸਾਜਿਆ ਹੈ। ਜੋ ਐਸੇ ਖਾਲਸਾ ਪੰਥ ਦੇ ਪੈਰੋਕਾਰ ਹੋ ਕੇ ਸੱਚੀ ਖਾਲਸ ਸ੍ਰੇਸ਼ਟ ਤਾਈ ਦੇ ਪੂਰਨੇ ਨਹੀਂ ਪਾਉਂਦੇ, ਉਹ ਮਾਨੋ ਪਵਿੱਤਰ ਖਾਲਸਾ ਪੰਥ ਦੀ ਮਹੱਤਤਾ ਨੂੰ ਲਾਜ ਲਾਉਂਦੇ ਹਨ, ਕਿਉਂਕਿ ਸ੍ਰੇਸ਼ਟ ਖਾਲਸਾ ਜਨਾਂ ਦੇ ਸਮੂਹ ਦਾ ਨਾਂ ਹੀ ਖਾਲਸਾ ਪੰਥ ਹੈ, ਅਤੇ ਐਸੇ ਸ੍ਰੇਸ਼ਟ ਜਨਾਂ ਦੀ ਹਸਤੀ ਕਰਕੇ ਹੀ ਖਾਲਸਾ ਪੰਥ ਦੀ ਹਸਤੀ ਕਾਇਮ ਹੈ। ਜੋ ਇਸ ਸ੍ਰੇਸ਼ਟਤਾਈ ਖਾਲਸਾ ਪੰਥ ਦੇ ਪ੍ਰਤੱਖ ਨਮੂਨੇ ਬਣ ਕੇ ਨਹੀਂ ਦਿਖਾਉਂਦੇ, ਉਹ ਖਾਲਸਾ ਪੰਥ ਦੇ ਅਸਲ ਖਾਲਸ ਅਰਥਾਂ ਵਿੱਚ ਖਾਲਸਾ ਸਦਾਵਣ ਦੇ ਹੱਕਦਾਰ ਨਹੀਂ, ਅਤੇ ਨਾ ਹੀ ਵਿਰਲੇ ਜਨਾਂ ਵਿੱਚ ਉਹਨਾਂ ਦੀ ਗਿਣਤੀ ਹੈ, ਅਤੇ ਐਸੀ ਗਿਣਤੀ ਵਾਲਿਆਂ ਵਿਰਲੇ ਜਨਾਂ ਦੇ ਪੁੰਜ ਦਾ ਨਾਂ ਹੀ ਖਾਲਸਾ ਪੰਥ ਹੈ। ਨਿਰੇ ਭੇਖ ਮਾਤਰ ਭੇਖਧਾਰੀਆਂ ਗੁਰਮਤ ਵਿਵੇਕਹੀਨ ਪੁਰਸ਼ਾਂ ਦਾ ਨਾਂ ਖਾਲਸਾ ਨਹੀਂ, ਅਤੇ ਨਾ ਹੀ ਅਜਿਹੇ ਵਿਵੇਕਹੀਨ ਪੁਰਸ਼ਾਂ ਦੇ ਸਮੂਹ ਦਾ ਨਾਂ ਖਾਲਸਾ ਪੰਥ ਹੈ। ਹਰ ਹਰ ਨਾਮ ਹਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੇ, ਤਿਨਕੇ ਪਾਪ ਦੋਖ ਸਭ ਬਿਨਸੇ, ਜੋ ਗੁਰਮਤ ਰਾਮ ਰਸ ਖਾਤੇ। ਦੁਰਮਤ ਮੈਲ ਗਈ ਸਭ ਤਿਨਕੀ, ਜੋ ਰਾਮ ਨਾਮ ਰੰਗ ਰਾਤੇ। ਗੌੜੀ ਪੂਰਬੀ ਮਹਲਾ ਚੌਥਾ। ਭਾਵ ਇਸ ਜਗ ਵਿੱਚ ਹਰ ਸਮੇਂ ਹਰ ਘੜੀ ਪਲ ਚਸਾ ਸੱਚਾ ਅਵਖਦ ਦਾਰੂ ਕੇਵਲ ਹਰੀ ਨਾਮ ਹੈ, ਅਤੇ ਜੋ ਜਨ ਗੁਰੂ ਦੁਆਰਾ ਨਾਮ ਨੂੰ ਕੇਵਲ ਗੁਰਮਤ ਨਾਮ ਦੇ ਸਰੂਪ ਵਿੱਚ ਪ੍ਰਾਪਤ ਕਰਦੇ ਹਨ, ਅਤੇ ਗੁਰਮਤ ਕਮਾਈ ਵਿਵੇਕ ਦੁਆਰਾ ਇਸ ਗੁਰਮਤ ਨਾਮ ਦਾ ਰਸ ਪੁੰਚਦੇ ਹਨ, ਉਹਨਾਂ ਦੇ ਪਾਪ ਦੋਖ ਸਭ ਬਿਨਸ ਜਾਂਦੇ ਹਨ, ਅਤੇ ਜਿਹੜੇ ਗੁਰਮਤ ਨਾਮ ਦੇ ਰੰਗ ਵਿੱਚ ਰੱਤੇ ਜਾਂਦੇ ਹਨ, ਉਹਨਾਂ ਦੀ ਦੁਰਮਤ ਮੈਲ ਸਭ ਦੂਰ ਹੋ ਜਾਂਦੀ ਹੈ। ਨਾਮ ਕਮਾਵਣ ਰੂਪੀ ਗੁਰਮਤ ਵਿਵੇਕ ਦਾ ਉੱਚਾ ਸੁਖ ਫਲ। ਤਾਂ ਤੇ ਗੁਰਮਤ ਨਾਮ ਨੂੰ ਪ੍ਰਾਪਤ ਕਰਕੇ ਇਸ ਦੇ ਰਸ ਨੂੰ ਪੁੰਚਣਾ ਅਤੇ ਰੰਗ ਵਿੱਚ ਰੱਤੇ ਜਾਣਾ ਇਹ ਗੁਰਮਤ ਵਿਵੇਕੀ ਜਨ ਦਾ ਸਰਬੋਤਮ ਕਰਮ ਵਿਵੇਕ ਹੈ। ਸਹਿਜ ਸੁਭਾਏ ਬੋਲੇ ਹਰ ਬਾਣੀ, ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ। ਦੁੱਖ ਦਰਦ ਜਮ ਨੇੜ ਨਾ ਆਵੈ, ਕਉ ਨਾਨਕ ਜੋ ਹਰ ਗੁਣ ਗਾਵੈ। ਗੌੜੀ ਮਹੱਲਾ ਪੰਜਵਾਂ। ਭਾਵ ਪ੍ਰੇਮ ਵੈਰਾਗ ਭਾਵਨਾ ਸਹਿਤ ਗੁਰਬਾਣੀ ਦਾ ਉਚਾਰਨ ਕਰਨਾ ਚਾਹੀਦਾ ਹੈ, ਅਤੇ ਅੱਠੇ ਪਹਿਰ ਪ੍ਰਭੂ ਪਰਮ ਆਤਮਾ ਦਾ ਸਿਮਰਨ ਕਰਨਾ ਜ਼ਰੂਰੀ ਹੈ। ਇਹ ਗੁਰੂ ਕਾ ਹੁਕਮ ਹੈ, ਅਤੇ ਇਸ ਹੁਕਮ ਨੂੰ ਪਾਲਣਾ ਹਰ ਇੱਕ ਸਿੱਖ ਦਾ ਵਿਵੇਕ ਕਰਮ ਹੈ। ਫਿਰ ਇਹ ਵਰਦਾਤਾ ਹੁਕਮ ਹੁੰਦਾ ਹੈ ਕਿ ਜੋ ਵਿਵੇਕੀ ਜਨ ਹਰੀ ਗੁਣ ਗਾਵੇਗਾ ਅਰਥਾਤ ਕੀਰਤਨ ਕਰੇਗਾ, ਉਸ ਦੇ ਨੇੜੇ ਦੁੱਖ ਦਰਦ ਜਮ ਕਦੇ ਨਹੀਂ ਆਵੇਗਾ। ਹਰ ਹਰ ਨਾਮ ਮੱਜਨ ਕਰ ਸੂਚੇ, ਕੋਟ ਗ੍ਰਹਿਣ ਪੁੰਨ ਫਲ ਮੂਚੇ। ਰਹਾਉ ਹਰ ਕੇ ਚਰਨ ਰਿਦੇ ਮੈਂ ਬਸੇ, ਜਨਮ ਜਨਮ ਕੇ ਕਿਲ ਵਿਖ ਨਸੇ। ਸਾਧ ਸੰਗ ਕੀਰਤਨ ਫਲ ਪਾਇਆ, ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ। ਗੌੜੀ ਮਹੱਲਾ ਪੰਜਵਾਂ। ਨਾਮ ਮੱਜਨ ਅੰਮ੍ਰਿਤ ਇਸ਼ਨਾਨ ਹੈ, ਕਿਉਂਕਿ ਨਾਮ ਅੰਮ੍ਰਿਤ ਰੂਪ ਹੈ, ਅਤੇ ਅਭਿਆਸ ਦੁਆਰਾ ਨਾਮ ਵਿਖੇ ਲੀਨ ਹੋਣਾ ਅੰਮ੍ਰਿਤ ਇਸ਼ਨਾਨ ਹੈ। ਅਰ ਇਸ ਅੰਮ੍ਰਿਤ ਇਸ਼ਨਾਨ ਨਾਮ ਮੱਜਨ ਦੀ ਅਸਲ ਵਿਆਖਿਆ ਹੋਣੀ ਅਸੰਭਵ ਹੈ, ਅਤੇ ਅੰਤਰੀਵ ਸੂਖਮ ਭਾਵ ਸਰੂਪ ਦੀ ਸਾਂਗੋ ਪਾਂਗ ਲਖਤਾ ਕੇਵਲ ਉਸ ਅੰਮ੍ਰਿਤ ਕਮਾਈ ਵਾਲੇ ਵਿਵੇਕੀ ਜਨ ਨੂੰ ਹੋ ਸਕਦੀ ਹੈ ਜਿਸ ਨੇ ਨਾਮ ਅਭਿਆਸ ਦੀ ਅੰਮ੍ਰਿਤ ਕਲਾ ਦੇ ਕ੍ਰਿਸ਼ਮੇ ਅੰਤਰ ਆਤਮੇ ਪੇਖੇ ਪ੍ਰਤੀਤ ਕੀਤੇ ਹਨ। ਘੱਟ ਹੀ ਵਿਖੇ ਅੰਮ੍ਰਿਤ ਤੀਰਥ ਦੇ ਪ੍ਰਤੱਖ ਅੰਮ੍ਰਿਤ ਇਸ਼ਨਾਨ ਕੀਤੇ ਹਨ। ਨਾਮ ਅਭਿਆਸ ਦੁਆਰਾ ਘੱਟ ਹੀ ਅੰਤਰ ਐਸੀ ਅੰਮ੍ਰਿਤ ਕਲਾ ਵਰਤਦੀ ਹੈ ਕਿ ਜਿਉਂ ਜਿਉਂ ਅੰਮ੍ਰਿਤ ਨਾਮ ਦਾ ਅਭਿਆਸ ਕਰੀਦਾ ਹੈ ਤਿਉਂ ਤਿਉਂ ਐਸਾ ਪ੍ਰਤੀਤ ਹੁੰਦਾ ਹੈ ਕਿ ਘੱਟ ਅੰਤਰ ਇੱਕ ਅਥਾਹ ਅੰਮ੍ਰਿਤ ਸਰੋਵਰ ਠਾਠਾਂ ਮਾਰਦਾ ਹੈ ਜਿਸ ਦੀਆਂ ਅੰਮ੍ਰਿਤ ਲਹਿਰਾਂ ਦੀ ਝਾਲ ਝੱਲੀ ਨਹੀਂ ਜਾਂਦੀ। ਪਰ ਉਸ ਅੰਮ੍ਰਿਤ ਲਹਿਰੀ ਇਸ਼ਨਾਨ ਮੱਜਣ ਦਾ ਐਸਾ ਅਚਰਜ ਸਾਦ ਆਨੰਦ ਰਸ ਹੈ ਕਿ ਛੱਡਿਆ ਵੀ ਨਹੀਂ ਜਾਂਦਾ। ਜਿਸ ਨੂੰ ਗੁਰੂ ਜਰਾਏ ਸੋ ਇਸ ਅਜਰ ਅੰਮ੍ਰਿਤੀ ਆਨੰਦ ਨੂੰ ਜਰਦਾ ਹੈ। ਤਾਂ ਹੀ ਤੇ ਇਸ ਸੂਚੇ ਅੰਮ੍ਰਿਤ ਮੱਜਣ ਦਾ ਏਵੜ ਉੱਚਾ ਅਤੇ ਸੂਚਾ ਮਹਿਮਾ ਮਈ ਫਲ ਹੈ ਕਿ ਇਸ ਦੇ ਸੰਸਰ ਕੋਟ ਸੂਰਜ ਗ੍ਰਹਿਣ ਦੇ ਕੁਲ ਛੇਤਰੀ ਫਲ ਨਹੀਂ ਪੁੱਜ ਸਕਦੇ। ਏਵੜ ਅੰਮ੍ਰਿਤ ਵਿਵਸਥਾ ਅੰਮ੍ਰਿਤ ਨਾਮ ਦੇ ਧਿਆਵਣ ਕਰ ਪ੍ਰਾਪਤ ਹੁੰਦੀ ਹੈ। ਵੇਖਿਆ ਅੰਮ੍ਰਿਤ ਨਾਮ ਦਾ ਕਮਾਵਣ ਰੂਪੀ ਗੁਰਮਤ ਵਿਵੇਕ ਦਾ ਕੇਵੜ ਉੱਚਾ ਸੁੱਚਾ ਪ੍ਰਾਪਤੀ ਫਲ ਹੈ।